देव जी महाराज बख्शिशां कर रहे ने साडे ते, श्री जप जी साहब ब्रह्म ज्ञानी अथवा सतगुरु, क्योंकि आकार अखर आया जिहड़ा निरंकार दा है, निराकार परमेश्वर दा भाव, वह तो पहले अर्थ विच आपां सरवण कर लिया। हुण क्योंकि हुक्मी दे हुक्म विच जिन्ने आकार बनते ने, यह शरीर बनते ने, वो जे हुक्म मन के हुक्मी का आकार ही बन जाते ने। पहला तो यह दसा स्वरूपों उत्ते ही आना कि दस स्वरूप ब्रह्म का आकार। वैसे तो निरंकार का कोई आकार नहीं है, पर भट्ट कहते ने आप नारायण कला धार जग मह बरवर और निरंकार आकार जोत जग मंडल कर। निरंकार ने अपना आकार बनाया लोगों नूं सिक्ख्या देण वास्ते। वास्तव विच प्रकाश का कोई आकार नहीं हुंदा, प्रकाश निर्गुण ने सरगुण विच गुरु नानक देव रूप आकार बनाया अपना, दस स्वरूप बनाए। सिक्ख्या जिहड़ी दित्ती गुरु ग्रंथ साहिब महाराज दे विच, सारी सिक्ख्या अते वचन कीता कि साडा हिरदा है, साडे हिरदे जनना गुरु ग्रंथ साहिब महाराज नूं, अते पंजां सिंघां नूं साडा रूप जानना, सारी संगत साडा रूप है। तो इस प्रकार महाराज सच्चे पातशाह ने बख्शिशां कीतियां कि हुक्मी जो हुक्म दे मनन वाले ने सतगुरु महाराज जी अथवा ब्रह्म ज्ञानी ने, इन्हां दे लिखे अनुसार जे हुक्म दे विच अकाल पुरख ने लिख दिता कि हुक्म लिख दुख, कि हुक्म ने लिख दिता अकाल पुरख ने अपने हुक्म विच के जीव दुख प्राप्त करेगा, पर जे कितें अचानक महात्मा दे मत्थे लग गया हो, सतगुरु दे कोल आ जावे कोड़ी प्रेमा कोड़ी जिन्हों महाराज गुरु अमरदास जी ने तारिया, एक कोड़ी नूं गुरु नानक देव जी ने तारिया, जो उन्हां दे कर्मां दे विच दुख लिखिया होया सी तां महाराज जी ने सुख रूप करके बना दिता उन्हों। क्योंकि एक बड़ी वड्डी बख्शिश है, असी सारे जाने लेखां दे मुताबक अपनी जिंदगी जिउंदे हां, लेख लिखे ने वाहेगुरु ने, लेख ना मिटई हे सखी जो लिखिया करतार, पर उन्हां लेखां नूं जिहड़ा भुगतावना है वह सतगुरु महाराज कृपा करदे ने। फिर लेख तां हुण लिखे गए, वह तां आपां लेखां दे अधीन हो गए हां, सारी जिंदगी दुखां च कटनी बहुत औखी है। सो निरंकार ने ही फिर सतगुरु रूप तू धारण करके, जदों निरंकार ने देखिया कि नानक दुखी आ सब संसार, सारा संसार दुखी है, ताइयों निरंकार ने आकार बनाया फिर अपना, आकार बना के गुरु नानक देव जी का संसार दे अंदर विचर के दुनिया के दुखां नूं दूर करन दा दारू दिता उन्हां नूं। कि जिवें हुण एक आम बंदा बीमार हो जाए, कोई बीमारी लग जाए, सट लग जाए, जख्म हो जाए, जां फोड़ा फिणसी हो जाए, जे वह मंजे ते पिया रहे, जे कवे आपे आप हट जाएगा, कोई लोड़ नहीं दवाई दी, वह वक्री गल है। नाम वालियां दी इक वक्री गल है, ये आम संसारी जीवां दा प्रमाण है। जे कोई कहे कि बिना दवाई तो आप ही हट जूगा, आप ही हट जू, चलो जख्म हो जाए आम, पहला लोग मिट्टी ला लिया करते, कोई पानी नाल धो लैंदा, कोई किवें, उहदा इलाज नहीं है। वो दिनों दिन जख्म बढ़ता जाता, नुकसान होता जाता, पर जे उठ के वह डाक्टर को चलिया जाए, जां डाक्टर नूं उत्थे भी लिया सकते हैं आपां, उहदा इलाज शुरू हो जाए तां वो दुख विच्चों निकल जांदा, फिर सुखी हो जांदा, उहदी आधी व्याधी जिहड़ी आ वो डाक्टर दवाई दे के ठीक करदा। ਸੋ ਇਸੇ ਪ੍ਰਕਾਰ ਜੇ ਆਪਾਂ ਕਹੀਏ ਸਾਰੇ ਜਾਣੇ ਕਿ ਘਰੇ ਬੈਠੇ ਹੀ ਠੀਕ ਹੋ ਜਾਏਗਾ ਸਭ ਕੁਛ, ਬਈ ਜੋ ਮੇਰੇ ਕਰਮਾਂ 'ਚ ਲਿਖਿਆ ਹੋਇਆ ਵਾ ਠੀਕ ਹੀ ਹੈ, ਜੇ ਇਹ ਗੱਲ ਹੋ ਜਾਏ ਘਰ ਬੈਠੇ ਹੀ ਸਾਰਾ ਕੁਛ ਹੋ ਜਾਣਾ, ਫਿਰ ਦੁਕਾਨਾਂ 'ਤੇ ਕਾਹਨੂੰ ਜਾਂਦੇ ਆਪਾਂ, ਫਿਰ ਘਰੇ ਬੈਠੇ ਹੀ ਮਾਇਆ ਆ ਜਾਵੇਗੀ, ਜਾਂ ਫਿਰ ਨੌਕਰੀਆਂ ਕਿਉਂ ਕਰਦੇ ਹਾਂ, ਫਿਰ ਤਾਂ ਘਰੇ ਹੀ ਆ ਜਾਏਗੀ ਮਾਇਆ, ਪਦਾਰਥ ਵੀ ਆ ਜਾਣਗੇ। ਪਰ ਸਤਿਗੁਰੂ ਮਹਾਰਾਜ ਕਹਿੰਦੇ ਜਦ ਸੰਸਾਰ ਦੇ ਹੋਰ ਕੰਮਾਂ ਲਈ ਉੱਦਮ ਕਰਦੇ ਹਾਂ ਆਪਾਂ, ਤਾਂ ਫਿਰ ਇਸ ਕੰਮ ਲਈ ਉੱਦਮ ਨਹੀਂ ਕਰਦੇ, ਚੱਲ ਕੇ ਸਤਿਗੁਰੂ ਦੇ ਪਾਸ ਜਾਓ, ਕੋਲ ਬੈਠੋ, ਬਹਿ ਕੇ ਉਪਦੇਸ਼ ਸੁਣੋ ਅਤੇ ਆਪਣੇ ਦਿਮਾਗ ਦੇ ਅੰਦਰੋਂ ਦੁਰਮਤ ਨੂੰ ਖੁਰਚ ਖੁਰਚ ਕੇ ਬਾਹਰ ਕੱਢੋ ਅਤੇ ਸਤਿਗੁਰੂ ਦੀ ਗੁਰਮਤ ਨੂੰ ਲਓ। ਗੁਰਮਤ ਨੂੰ ਲੈ ਕੇ, ਗੁਰੂ ਦੀ ਸਿੱਖਿਆ ਲੈ ਕੇ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਕੇ ਚੱਲੋ ਫਿਰ। ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਕੋਈ ਭਾਈ ਕਿੰਨਾ ਵੀ ਦੁਖੀ ਹੋਵੇ, ਜੇ ਸਾਡੇ ਕੋਲ ਆ ਜਾਏ ਹੁਕਮ ਲਿਖ ਦੁੱਖ, ਜੇ ਉਹਦੇ ਹੁਕਮ ਦੇ ਵਿੱਚ ਦੁੱਖ ਲਿਖਿਆ ਹੋਇਆ ਹੈ, ਸਾਡੀ ਸੰਗਤ ਕਰਕੇ ਕਦੇ ਵੀ ਦੁਖੀ ਆ ਬੰਦਾ ਦੁਖੀ ਨਹੀਂ ਰਹਿੰਦਾ, ਸੁੱਖ ਪਾਈਆ ਹੈ, ਉਹ ਸੁੱਖ ਦੀ ਪ੍ਰਾਪਤੀ ਕਰੇਗਾ। ਮਹਾਰਾਜ ਕਹਿੰਦੇ ਸਾਡੀ ਸੰਗਤ ਕਰ ਲਓ, ਸਾਧ ਸੰਗਤ ਵਿੱਚੋਂ ਕਿਸੇ ਦੀ ਸੰਗਤ ਕਰ ਲਓ, ਕਿਸੇ ਗੁਰਮੁਖ ਦੀ ਸੰਗਤ ਕਰ ਲਓ, ਕਿਸੇ ਬਾਣੀ ਪੜ੍ਹਨ ਵਾਲੇ ਦੀ ਸੰਗਤ ਕਰ ਲਓ, ਹੌਲੀ ਹੌਲੀ ਆਪਣੇ ਆਪ ਹੀ ਸੁੱਖ ਪਾਏਗਾ। ਵਜ਼ੀਰ ਖਾਂ ਅਕਬਰ ਬਾਦਸ਼ਾਹ ਦਾ ਵਜ਼ੀਰ ਹੈ, ਬੜਾ ਵੱਡਾ ਰੋਗ ਲੱਗ ਗਿਆ ਉਹਨੂੰ, ਜਲੋਧਰ ਦੀ ਬਿਮਾਰੀ, ਜਲ ਉਧਰ ਉਧਰ ਮੈਨੇ ਪੇਟ, ਪੇਟ ਵਿੱਚ ਪਾਣੀ ਪੈ ਜਾਂਦਾ, ਇਹਨੂੰ ਜਲੋਧਰ ਕਹਿੰਦੇ ਨੇ, ਇੰਜੈਕਸ਼ਨ ਲਾ ਲਾ ਪਾਣੀ ਕੱਢੀ ਜਾਂਦੇ ਨੇ, ਛੇਤੀ ਕੀਤਿਆਂ ਇਲਾਜ ਨਹੀਂ ਹੁੰਦਾ ਇਹਦਾ, ਬੜਾ ਤਕਲੀਫ ਦੇ ਵਿੱਚ ਹੈ, ਪਲੰਘ ਦੇ ਉੱਤੇ ਬੈਠਾ, ਰਸਤਾ ਨਾਲ ਦੀ ਗਲੀ ਲੰਘਦੀ ਹੈ, ਉੱਥੋਂ ਆਉਣ ਜਾਣ ਵਾਲੇ ਨੂੰ ਦੇਖੀ ਜਾਂਦਾ ਮੋਰੀ ਵਿੱਚੋਂ ਬੈਠਾ, ਪਰ ਦੁਖੀ ਹੈ। ਇਹਨਾਂ ਨੂੰ ਇੱਕ ਗੁਰਸਿੱਖ ਲੰਘਿਆ ਜਾ ਰਿਹਾ, ਉੱਚੀ ਉੱਚੀ ਪਾਠ ਕਰਦਾ ਸ੍ਰੀ ਸੁਖਮਨੀ ਸਾਹਿਬ ਦਾ, ਉਹਨੇ ਕੰਨਾਂ ਵਿੱਚ ਸੁਣਨਾ ਸ਼ੁਰੂ ਕੀਤਾ, ਮਨ ਨੂੰ ਕੁਛ ਸ਼ਾਂਤੀ ਆਈ, ਕੁਛ ਟਿਕਾ ਬਣਿਆ, ਪਹਿਰੇਦਾਰ ਨੂੰ ਕਹਿਣ ਲੱਗਿਆ ਬੁਲਾ ਕੇ ਲਿਆਓ ਗੁਰਸਿੱਖ ਨੂੰ, ਬੁਲਾ ਕੇ ਲਿਆਂਦਾ। ਸੋ ਉਸ ਵਕਤ ਕਹਿਣ ਲੱਗਿਆ ਕੀ ਕੰਮ ਕਰਦੇ ਹੋ, ਕਹਿੰਦੇ ਬਸ ਭਜਨ ਪਾਠ ਕਰੀਦਾ ਪਰਮੇਸ਼ਰ ਦਾ, ਜਿਵੇਂ ਕਿਵੇਂ ਗੁਜ਼ਾਰਾ ਚਲਾਉਂਦੇ ਹਾਂ ਆਪਣਾ। ਸੋ ਕਹਿਣ ਲੱਗਿਆ ਮੈਂ ਤੁਹਾਨੂੰ ਆਪਣੇ ਇੱਥੇ ਸਿਪਾਹੀ ਬਣਾ ਕੇ ਰੱਖਾਂਗਾ, ਤੁਸੀਂ ਮੈਨੂੰ ਪਾਠ ਸੁਣਾਇਆ ਕਰੋ ਸਾਰਾ ਦਿਨ। ਸੋ ਇਸ ਕਰਕੇ ਵਜ਼ੀਰ ਖਾਂ ਸਾਰਾ ਦਿਨ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਉਹਦੇ ਕੋਲੋਂ ਸੁਣਿਆ ਕਰੇ। ਗੁਰਸਿੱਖ ਦੀ ਸੰਗਤ ਕੀਤੀ ਹੈ, ਗੁਰਬਾਣੀ ਦੀ ਸੰਗਤ ਕੀਤੀ ਹੈ, ਗੁਰਬਾਣੀ ਗੁਰੂ ਅਰਜਨ ਦੇਵ ਜੀ ਦੀ ਹੈ, ਗੁਰੂ ਅਰਜਨ ਦੇਵ ਜੀ ਆਪ ਹੀ ਨੇ ਸੁਖਮਨੀ ਸਾਹਿਬ, ਤਾਂ ਵੇਖੋ ਉਹਨੂੰ ਬਹੁਤ ਆਰਾਮ ਆ ਗਿਆ। ਇੱਥੋਂ ਦੀ ਸ਼ੁਰੂਆਤ ਹੋਈ ਹੈ, ਇਹ ਭਾਈ ਕਿੰਨਾ ਦੀ ਕਲਾਮ ਹੈ, ਗੁਰੂ ਨਾਨਕ ਦੇਵ ਜੀ ਦੀ, ਇਹ ਗੁਰੂ ਅਰਜਨ ਦੇਵ ਜੀ ਨੇ ਲਿਖੀ, ਫਿਰ ਮੈਨੂੰ ਉੱਥੇ ਲੈ ਚੱਲ। ਹੁਣ ਗੁਰਬਾਣੀ ਉੱਥੇ ਲੈ ਜਾਂਦੀ ਹੈ ਜਿੱਥੋਂ ਆਈ ਹੁੰਦੀ ਹੈ, ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਹ ਗੁਰਬਾਣੀ ਗੁਰੂ ਅਰਜਨ ਦੇਵ ਜੀ ਨੇ ਪ੍ਰਗਟ ਕੀਤੀ। ਆਪਾਂ ਕਹਾਂਗੇ ਧੁਰ ਤੋਂ ਆਈ ਹੈ, ਇਹ ਧੁਰ ਵਾਲੇ ਆਪ ਹੀ ਨੇ, ਭਨ ਮਥਰਾ ਕੱਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ, ਪ੍ਰਤੱਖ ਹਰੀ ਨੇ ਸ੍ਰੀ ਸੁਖਮਨੀ ਸਾਹਿਬ ਉਚਾਰਨ ਕੀਤਾ। ਜਦ ਮਹਾਰਾਜ ਦੇ ਚਰਨਾਂ 'ਚ ਪਹੁੰਚੇ, ਬੇਨਤੀ ਕੀਤੀ, ਮੈਨੂੰ ਜਲੋਧਰ ਦੀ ਬਿਮਾਰੀ ਹੈ, ਇਹ ਦੇਖੋ ਹੁਕਮੀ ਹੋ ਗਏ ਨੇ, ਆਕਾਰ ਵਿੱਚ ਗੱਲ ਆਉਣੀ ਹੈ ਸਾਰੀ, ਆਕਾਰ ਵਿੱਚ ਸਿੱਖ ਮਿਲਿਆ ਹੈ, ਆਕਾਰ ਵਿੱਚ ਬਾਣੀ ਮਿਲੀ ਹੈ, ਆਕਾਰ ਰੂਪ ਵਿੱਚ ਨਿਰੰਕਾਰ ਮਿਲੇ ਨੇ ਗੁਰੂ ਅਰਜਨ ਦੇਵ ਜੀ। ਅੱਗੇ ਉਹ ਕਹਿਣ ਲੱਗੇ ਗੁਰੂ ਅਰਜਨ ਦੇਵ ਜੀ, ਕਹਿੰਦੇ ਸਾਨੂੰ ਤਾਂ ਪਤਾ ਨਹੀਂ ਆ, ਇੱਕ ਬਾਬਾ ਬੁੱਢਾ ਸਾਡੇ ਕੋਲ, ਇਹਨੂੰ ਮਿਲ ਲਓ, ਇਹਨੂੰ ਪੁੱਛ ਲਓ ਜੇ ਠੀਕ ਕਰਦਾ। ਉਹ ਬਾਬਾ ਬੁੱਢਾ ਜੀ ਰੁੱਖ ਭੰਜਣੀ ਬੇਰੀ ਕੋਲੋਂ ਟੋਕਰੇ ਕੱਢ ਰਹੇ ਸੀ, ਉਸ ਵਕਤ ਮਿੱਟੀ ਦੀ ਸੇਵਾ ਚੱਲ ਰਹੀ ਸੀ। ਵਜ਼ੀਰ ਖਾਂ ਜਾ ਕੇ ਕਹਿਣ ਲੱਗਿਆ, ਮੈਨੂੰ ਜੀ ਮਹਾਰਾਜ ਨੇ ਭੇਜਿਆ, ਮੈਨੂੰ ਜੀ ਪੇਟ ਵਿੱਚ, ਹਾਲੇ ਅੱਧੀ ਕੀ ਗੱਲ ਕੀਤੀ, ਬਾਬਾ ਜੀ ਦੇ ਸਿਰ 'ਤੇ ਟੋਕਰਾ ਚੱਕਿਆ ਸੀ ਮਿੱਟੀ ਦਾ, ਮਿੱਟੀ ਦਾ ਭਰਿਆ ਭਰਾ ਟੋਕਰਾ ਉਹਦੇ ਪੇਟ ਤੇ ਮਾਰ ਕੇ ਕਹਿੰਦੇ ਭਾਜਾ ਇੱਥੋਂ ਮੈਂ ਕਿਤੇ ਠੀਕ ਕਰਦਾ ਫਿਰਦਾ ਦੁਨੀਆ ਨੂੰ। ਉਹ ਜਿਉਂ ਹੀ ਟੋਕਰਾ ਮਾਰਿਆ ਪੇਟ ਦਾ ਸਾਰਾ ਪਾਣੀ ਨਿਕਲ ਗਿਆ। ਬੜਾ ਆਰਾਮ ਮਹਿਸੂਸ ਕੀਤਾ। ਕਹਿਣ ਲੱਗਿਆ ਜੀ ਮੈਂ ਤਾਂ ਠੀਕ ਹੋ ਗਿਆ। ਬਾਬਾ ਜੀ ਕਹਿੰਦੇ ਉਹ ਮੈਂ ਕਾਹਨੂੰ ਠੀਕ ਕੀਤਾ, ਉਹੀ ਠੀਕ ਕਰਨ ਵਾਲੇ ਆ, ਉਹਨਾਂ ਨੇ ਆਪ ਹੀ ਠੀਕ ਕੀਤਾ ਤੈਨੂੰ। ਫਿਰ ਆਪਣੇ ਪਿਆਰਿਆਂ ਨੂੰ ਵਡਿਆਈ ਦੇ ਦਿੰਦੇ ਨੇ ਵੀ ਉਹਨੇ ਠੀਕ ਕੀਤਾ। ਸੋ ਇਸ ਕਰਕੇ ਗੁਰਬਾਣੀ ਹੈ, ਗੁਰਸਿੱਖ ਦਾ ਮਿਲਾਪ ਹੈ। ਗੁਰਸਿੱਖ ਆਕਾਰ ਵਿੱਚ ਪਰਮੇਸ਼ੁਰ ਮਿਲਦਾ, ਸੰਗਤ ਦਾ ਆਕਾਰ ਹੈ ਪਰਮੇਸ਼ੁਰ ਮਿਲਦਾ, ਸਤਿਗੁਰੂ ਮਹਾਰਾਜ ਮਿਲਦੇ ਹਨ ਤਾਂ ਗੁਰਸਿੱਖ ਦੇ ਦੁੱਖ ਦੂਰ ਹੁੰਦੇ ਹਨ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਨਾ ਨੂੰ ਜਿਹੜੇ ਹੁਕਮੀ ਹੁਕਮ ਨੂੰ ਮੰਨਣ ਵਾਲੇ ਨੇ, ਬ੍ਰਹਮ ਗਿਆਨੀ ਨੇ, ਉਹ ਆਪਣੇ ਹੁਕਮ ਦੇ ਅੰਦਰ ਬਖਸ਼ਿਸ਼ਾਂ ਕਰਦੇ ਨੇ ਬ੍ਰਹਮ ਵਿੱਦਿਆ ਦੀਆਂ। ਜੇ ਕੋਈ ਮਿਲ ਜਾਏ ਉਹਨਾਂ ਨੂੰ ਗੁਰਸਿੱਖ, ਬ੍ਰਹਮ ਵਿੱਦਿਆ ਦੇ ਦਿੰਦੇ ਨੇ। ਬ੍ਰਹਮ ਗਿਆਨੀ ਕੋਲ ਇਹੀ ਵੱਡੀ ਚੀਜ਼ ਹੁੰਦੀ ਹੈ। ਜਾਂ ਆਪਣੇ ਹੁਕਮ ਦੇ ਵਿੱਚ ਹੁਕਮੀ ਜਦੋਂ ਆਪਣੇ ਬੰਦਿਆਂ ਨੂੰ ਭੇਜਦਾ ਹੈ ਤਾਂ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ, ਸਤਿਗੁਰੂ ਮਹਾਰਾਜ ਦੀ ਕਿਰਪਾ ਹੋ ਜਾਂਦੀ, ਉਹਨਾਂ ਦੀ ਬਖਸ਼ਿਸ਼ ਹੁੰਦੀ ਉਹਨਾਂ ਦੇ ਉੱਤੇ। ਕਿਉਂਕਿ ਆਮ ਆਪਾਂ ਕਿਸੇ ਵੱਡੇ ਬੰਦੇ ਨੂੰ ਮਿਲਾਂਗੇ ਉਹਦੇ ਕੋਲ ਸੰਸਾਰੀ ਕੰਮ ਲੈ ਸਕਦੇ ਹਾਂ, ਪਰ ਜਦੋਂ ਕਿਸੇ ਸੰਪੂਰਨਤਾ ਵਾਲੇ ਨੂੰ ਮਿਲਦੇ ਹਾਂ ਉਦੋਂ ਉਹਦੇ ਕੋਲੋਂ ਬਹੁਤ ਵੱਡੀ ਦਾਤ ਮਿਲ ਜਾਂਦੀ। ਸੁਭਾਵਕ ਤੁਰੇ ਜਾਂਦੇ, ਕੋਈ ਸੁੱਤੇ ਸਿੱਧੀ ਬਚਨ ਕਰ ਜਾਂਦੇ ਨੇ, ਉਹਨਾਂ ਦਾ ਕਿਹਾ ਹੋਇਆ ਲੋਕ ਅਤੇ ਪਰਲੋਕ ਵਿੱਚ ਬਿਲਕੁਲ ਪੂਰਾ ਹੋ ਜਾਂਦਾ। ਉਹਨਾਂ ਦੀ ਸੰਗਤ ਕਰਨ ਦਾ ਇਹ ਭਾਵ ਹੋ ਜਾਂਦਾ, ਰੱਬ ਦੇ ਪਿਆਰੇ ਬਖਸ਼ਿਸ਼ਾਂ ਕਰ ਦਿੰਦੇ ਨੇ ਤੁਰਿਆਂ ਜਾਂਦਿਆਂ ਉੱਤੇ, ਤੁਰੇ ਤੁਰੇ ਜਾਂਦੇ ਕਿਰਪਾ ਕਰਦੇ ਜੀਵਾਂ ਦੇ ਉੱਤੇ। ਸੋ ਇਕਨਾਂ ਦੇ ਵਿੱਚ ਹੁਕਮੀ ਜਿਹੜੇ ਹੁਕਮ ਨੂੰ ਮੰਨਣ ਵਾਲੇ ਨੇ ਤੁਰੇ ਜਾਂਦੇ ਨੇ, ਬੰਨਲੇ ਰੱਸੇ ਨਾਲ ਹੁਕਮੀ ਬੰਦੇ ਨੂੰ ਕੀ ਨੇ, ਰਾਹ ਵਿੱਚ ਲੁੱਟਣ ਵਾਲੇ ਨੇ। ਕਹਿਣ ਲੱਗੇ ਭਾਈ ਇੰਨਾ ਲੁੱਟਦਾ ਮਾਰਦਾ ਬੰਦੇ ਇਹ ਤੇਰੇ ਕੰਮ ਵੀ ਆਉਂਦੇ ਕਿਸੇ, ਇਹ ਪਰਲੋਕ ਵਿੱਚ ਲੇਖਾ ਹੁੰਦਾ, ਫਿਰ ਇਹ ਜਿਨ੍ਹਾਂ ਵਾਸਤੇ ਲੁੱਟ ਕੇ ਜਾਂਦਾ ਉਹ ਕੰਮ ਵੀ ਆਉਣਗੇ। ਕਹਿੰਦਾ ਜੀ ਮੈਂ ਪੁੱਛ ਕੇ ਆਉਣਾ, ਜਾ ਕੇ ਉਹਨਾਂ ਨੂੰ ਰੱਸੇ ਨਾਲ ਬੰਨ੍ਹ ਕੇ ਮਹਾਤਮਾ ਨੂੰ ਘਰੇ ਜਾ ਕੇ ਪੁੱਛਿਆ, ਪਿਤਾ ਜੀ ਪਰਲੋਕ ਵਿੱਚ ਤੁਸੀਂ ਮੇਰਾ ਸਾਥ ਦਿਓਗੇ? ਕਹਿੰਦੇ ਮੈਂ ਤਾਂ ਤੇਰੇ ਨਾਲੋਂ ਪਹਿਲਾਂ ਹੀ ਚਲੇ ਜਾਣਾ, ਨਾਲੇ ਮੈਂ ਕਿਉਂ ਸਾਥ ਦੇਵਾਂ ਤੇਰਾ, ਮੈਂ ਤੈਨੂੰ ਪਾਲਿਆ ਪੜੋਸਿਆ ਵੱਡਾ ਕੀਤਾ। ਮਾਤਾ ਕਹਿੰਦੀ ਮੈਂ ਵੀ ਨਹੀਂ ਸਾਥ ਦੇਣਾ, ਪਤਨੀ ਕਹਿੰਦੀ ਮੈਂ ਕੀ ਕਰਾਂ, ਜਿੱਥੋਂ ਮਰਜ਼ੀ ਲਿਆਓ, ਮੈਂ ਕਿਹੜਾ ਤੁਹਾਨੂੰ ਕਿਹਾ ਗੁਨਾਹ ਕਰੋ। ਜਦੋਂ ਪਰਿਵਾਰ ਦਾ ਕੋਈ ਮੈਂਬਰ ਮੰਨਿਆ ਹੀ ਨਹੀਂ ਤਾਂ ਮਨ ਨੂੰ ਬੜੀ ਸੱਟ ਵੱਜੀ, ਮੈਂ ਐਵੇਂ ਬੰਦੇ ਮਾਰਦਾ ਫਿਰਦਾ, ਐਵੇਂ ਲੁੱਟਾਂ ਖੁੱਟਾਂ ਕਰਦਾ ਫਿਰਦਾ, ਜਦ ਤੁਸੀਂ ਮੇਰਾ ਪਰਲੋਕ ਕਿਸੇ ਨੇ ਸਾਥ ਨਹੀਂ ਦੇਣਾ। ਵਾਪਸ ਆ ਕੇ ਮਹਾਤਮਾ ਨੂੰ ਕਹਿਣ ਲੱਗੇ ਮੈਂ ਨਹੀਂ ਕਰਦਾ ਇਹੋ ਜਿਹੇ ਕੰਮ। ਕਹਿੰਦੇ ਕਿਉਂ? ਉਹ ਮੇਰਾ ਸਾਥ ਦੇਣ ਨੂੰ ਕੋਈ ਤਿਆਰ ਹੀ ਨਹੀਂ ਪਰਲੋਕ ਵਿੱਚ। ਤਾਂ ਮਹਾਤਮਾ ਕਹਿੰਦੇ ਫਿਰ ਜਦ ਤੇਰਾ ਕੋਈ ਸਾਥ ਨਹੀਂ ਦਿੰਦਾ ਪਰਲੋਕ ਦੇ ਵਿੱਚ, ਇੱਥੇ ਹੀ ਮੁੱਕਰੀ ਜਾਂਦੇ ਨੇ, ਤਾਂ ਤੂੰ ਇਹਨਾਂ ਲਈ ਬੰਦਾ ਮਾਰ ਦਿੰਦਾ, ਇਹਨਾਂ ਵਾਸਤੇ ਏਡੇ ਵੱਡੇ ਗੁਨਾਹ ਕਰਦਾ, ਤਾਂ ਤੈਨੂੰ ਇਹ ਗੁਨਾਹ ਨਹੀਂ ਕਰਨੇ ਚਾਹੀਦੇ। ਕਹਿਣ ਲੱਗੇ ਸੱਤ ਵਚਨ, ਫਿਰ ਮੈਂ ਕੀ ਕਰਾਂ? ਕਹਿੰਦੇ ਤੂੰ ਇੱਥੇ ਬਹਿ ਕੇ ਰਾਮ ਰਾਮ ਜਪਿਆ ਕਰ। ਦਿੱਤਾ ਤਾਂ ਉਲਟਾ ਜਾਪ ਹੀ ਸੀ ਮਰਾ ਮਰਾ ਦਾ, ਉਹ ਉਲਟ ਕੇ ਰਾਮ ਰਾਮ ਬਣ ਗਿਆ। ਸੋ ਇਸ ਕਰਕੇ ਉਹ ਰਾਮ 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 ਜਪਦਿਆਂ ਜਪਦਿਆਂ ਇੱਕ ਬ੍ਰਹਮ ਗਿਆਨ ਤੱਕ ਅਵਸਥਾ ਚਲੀ ਗਈ, ਬ੍ਰਹਮ ਗਿਆਨੀ ਬਣ ਗਏ। 10,000 ਵਰ੍ਹਾ ਪਹਿਲਾਂ ਹੀ ਰਮਾਇਣ ਲਿਖ ਦਿੱਤੀ ਉਹਨਾਂ ਨੇ। ਸੋ ਇਸ ਕਰਕੇ ਐਸੇ ਮਹਾਨ ਪੁਰਸ਼ ਕਾਹਦੇ ਨਾਲ ਬਣੇ ਨੇ? ਜੇ ਉਹਨਾਂ ਨੂੰ ਅੱਗੋਂ ਪਹਿਲਾਂ ਕੋਈ ਮਹਾਤਮਾ ਮਿਲਿਆ, ਜੇ ਉਹਨਾਂ ਨੂੰ ਕਿਸੇ ਨੇ ਨਾਮ ਜਪਣ ਲਾਇਆ, ਤਾਂ ਸਤਿਗੁਰੂ ਮਹਾਰਾਜ ਕਹਿੰਦੇ ਇੱਕਨਾਂ ਦੇ ਉੱਤੇ ਹੁਕਮ ਵਿੱਚ ਬਖਸ਼ਿਸ਼ ਹੁੰਦੀ ਹੈ, ਅਤੇ ਇੱਕ ਜਿਹੜੇ ਨੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਹੁਕਮ ਵਿੱਚ ਨੀਚ ਪੁਰਸ਼ ਉੱਤਮ ਬਣ ਜਾਂਦੇ ਨੇ, ਦੁਖੀ ਨੂੰ ਸੁਖੀ ਬਣਾ ਦਿੰਦੇ ਨੇ। ਜਿਵੇਂ ਭਾਈ ਪ੍ਰਾਣਾ ਜੀ ਹੋਏ ਨੇ ਪੰਜਵੇਂ ਪਾਤਸ਼ਾਹ ਵੇਲੇ, ਜਦ ਮਹਾਰਾਜ ਦੀ ਸ਼ਹੀਦੀ ਹੋਈ ਹੈ ਨਾਲ ਹੀ ਸੀਗੇ ਇਹ, ਫਿਰ ਛੇਵੇਂ ਪਾਤਸ਼ਾਹ ਵੇਲੇ ਨਾਲ ਰਹੇ ਨੇ। ਜਦ ਮਹਾਰਾਜ ਨੇ ਇਹਨਾਂ ਨੂੰ ਕਹਿਤਾ ਹੁਣ ਤੁਸੀਂ ਇਉਂ ਕਰੋ ਆਪਣੇ ਪਿੰਡ ਜਾ ਕੇ ਨਾ ਪ੍ਰਚਾਰ ਕਰੋ, ਸਿੱਖੀ ਦਾ ਆਨੰਦ ਲਓ। ਭਾਈ ਪ੍ਰਾਣਾ ਜੀ ਆਪਣੇ ਪਿੰਡ ਵਿੱਚ ਸਮਾਧੀ ਲਾ ਕੇ ਬੈਠਿਆ ਕਰਦੇ, بار بار اتوں یہ جڑا لکھو نامے دھاڑوی سی جڑا بعد وچ بھائی لکھو بنیا یہ جے کام کرتا ہوں پٹھے جے پہلا یہ کرنا آدھے جانے لوگوں راج لٹ لینا جنگل دے وچ ایک باری بھائی پرانا جی سمادھی چ بیٹھے سی یہ آ کے متھا ٹیک کے مانی مان ارداس کر کے کہنا ہے گرسکھ ہے سنت مہاپرش ہو جی اج مینو لٹ دا مال مل جائے نا چنگا ادھی پیٹا تھونوں دیا گا ادھی آپ رکھاں گا چپ چپی تے سکھ کے چلیا گیا جنگل وچ گیا تو ویاہ دا میل جاندا سی بندے بہت اگے لانگے تے مائیاں رستہ بھل گیاں بھول گیا رستہ تو انہیں دکھا کے برچھا جا انہوں سارا سامان لٹ لیا انہوں کا اتوں تک بھی کپڑے بھی لہا لے سارے کہنا یہ بھی بری دے کپڑے بھی سارے اتار دیو لہا کے لٹ کے لیا کے ادھا مال جدوں مہاپرشاں دے اگے رکھیا ادوں اکھاں کھول کے بیٹھے کہنے یہ کی ہے کہنے یہ جی میں سکھنا سکھ کے گیا سی لٹن دا سامان ہے لٹ کے لیا تھوڑی سکھنا بڑی چھیتی پوری ہوئی مہاپرشو بڑا گسا آیا بابا پرانا جی نوں کہندے ہوئے جے میری سکھنا پوری ہوندی ہے میرا سراپ بھی بڑا پورا ہوندا پھر نرکاں نوں بھی تینوں بھیج داں گا میں دیکھ لا کہندے مہاراج کی گل ہوگی کہندے توں اے جے غلط پٹھے کام کردا جا موڑ کے آ کپڑے پھر ڈر گیا بہت زیادہ پھر سارے کپڑے لیڑے گہنے موڑ کے آیا واپس نال راہ دکھا کے آیا پھر بھائی پرانے کول آیا کہنا مہاراج میرے تے کرپا کرو مینوں اپنا چیلا بنا لو بھائی پرانا جی کہنے میرا چیلا تو تاہ بننا چل تینوں شری امرتسر صاحب لے کے چلنا سو گرو ارجن دیو مہاراج کا گرسکھ بن پھر مہاراج کی ہجوری چ لیا بھائی لکھو نو لیا کے پھر مہاراج سچے پاتشاہ نے بڑا اپدیش دتا ستگرو نے ہی حکم کیتا سی کہنے اکی پاٹھ جب جی صاحب دے بھائی لکھو روز کریا کر تاں تیرے پچھلے گناہ بھی مٹ جان گے تے آن والے سمے چ بھی کرپا ہو جائے گی سو اس کر کے یہ اوہی بھائی لکھو ہے جنہیں بھائی بدھو نے کہا سی تیرا آوا کچا رہے گا یہ دیکھو مہاراج کی کرپا ایک نہ حکمی بخشیس حکمی بندیاں دے نال ملنے کر کے ایک نہ تے کرپا ہو جاندی ہے ایک حکمی سدا پوائی ہے ایک حکمی بندیاں دے نال مل کے بچن نہ من سکے دھن گرو نانک دیو مہاراج نرنکار آکار جی جدوں گئے جا کے دروازہ کھڑکایا ست کرتار دا آوازہ دتا دروازہ کھولیا آؤ سنت جی مہاتما جی آؤ کہنے بھائی جرا ملنا سی موڑے کھتری نو ملنا موڑے نو کہنے مہاراج وہ تو کم گیا ہے مہاراج کہنے ساسی نال نہیں لے کے جاندے سانو تھوڑا جا کم ہے اسی ملنا کہنے جی وہ تو گئے ہوئے نے ہے نہیں گے گھر اے دروازہ لا لیا پھر مہاراج کہنے مردانے دروازہ کھڑکایا نے مر جانا ہوں دروازہ کھڑکایا پھر کھولیا پھر اگے جھڑک کے بول سنوں ایک بار کہا بھی نہیں ہے گے گھر نرنکار آکار سامنے کھڑا پر لوکاں نوں پچھان نہیں آئی کہنے چنگا جے نہیں ہے گا تے پھر ہے ہی نہیں گا وہ نہیں ہے گا ہوں پھر کالا ناگ لڑ گیا گھیرے چ لکیا بیٹھا پاتھیاں چ پھر چک کے لے گئے مہاراج کول پہنچ تا گئے لے کے پر انتم سواس اتھے جا کے نکل گئے گھر والی بہت رووے سو اس وقت پھر جا کے کہن لگیا میرا بھلا اخیرلے سواساں تے جا کے بچن کیتا غلطی ہو گئی مہاراج مینوں بخش لو مہاراج کہن لگے ہن تاں دسویں جامے چ بخشاں گے جا کے ایک حکمی سدا پوائی ہے کیوں گیڑے کھوا دیندے نے برہم گیانی بھی اسے گیڑے کھوا دیندے نے راجہ جنک مہاپرش برہم گیانی ہوئے نے ترونجواں جنک ہویا جڑا سیتا دا پتا تو اس وقت یہ بہت اچھے مہاپرش ہوئے نے اپنے سمے چ جو ترے جانے جا رہے سن ایک بار تو سمندر دے وچ ایک بندہ کھڑ کے گل گل پانی چ تپسیا کر رہا کہنے او بھائی مہاراجا تپسیا تیری پوری ہوگی وہ بندہ کہن لگیا نہیں میں 12 سال دی ارداس ہے میری میں باہر نہیں آنا ہلے 11 ہوئے نے جنک جی کہن لگے 1 سال دی تپسیا دا پھل میں تینوں دے دینا ਆਪੇ 12 ਹੋ ਗਏ? ਕਹਿੰਦਾ ਨਾ ਜੀ, ਮੈਂ ਤਾਂ 12 ਹੀ ਪੂਰੇ ਕਰਨੇ ਆ। ਕਹਿੰਦੇ ਜਦੋਂ ਮੈਂ ਕਹਿੰਦਾ ਤੈਨੂੰ ਬਾਹਰ ਆ ਜਾ ਵੀ ਤੇਰੀ ਤਪੱਸਿਆ ਪੂਰੀ ਹੋ ਗਈ, ਫਿਰ ਉਹੀ ਗੱਲ, ਨਾ ਜੀ ਮੈਂ ਨਹੀਂ ਬਾਹਰ ਆਉਣਾ। ਕਹਿੰਦੇ ਚੰਗਾ ਫਿਰ ਪਾਣੀ ਦਾ ਹੀ ਮਗਰਮੱਛ ਬਣ ਜਾ, ਪਾਣੀ 'ਚ ਰਹਿ, ਤੂੰ ਸਰਾਪ ਹੋ। ਅਕਾਲ ਪੁਰਖੀ ਤੈਨੂੰ ਬਖਸ਼ਣਗੇ, ਜਦ ਕਲਯੁੱਗ ਦੇ ਵਿੱਚ ਗੁਰੂ ਨਾਨਕ ਦੇ ਰੂਪ 'ਚ ਆਉਣਗੇ ਨਾ, ਉਦੋਂ ਤੂੰ ਬਖਸ਼ਿਆ ਜਾਏਗਾ ਜਾ ਕੇ। ਇੱਕ ਹੁਕਮ ਹੀ ਸਦਾ ਭਵਾਈ ਹੈ, ਉਹ ਜਿਉਂ ਪਾਣੀ 'ਚ ਘੁੰਮਣ ਲੱਗਿਆ ਲੈ ਕੇ ਤ੍ਰੇਤੇ ਤੋਂ, ਕਲਯੁੱਗ ਤੱਕ ਪਾਣੀ ਦਾ ਮੱਛ। ਜਦ ਮਹਾਰਾਜ ਲੰਕਾ ਨੂੰ ਗਏ ਨੇ ਤਾਂ ਰਸਤੇ ਵਿੱਚ ਕੀ ਹੋਇਆ, ਇੱਕ ਜਗ੍ਹਾ ਧਰਤੀ ਜੀ ਆ ਗਈ, ਤੁਰਨ ਲੱਗ ਪਿਓ ਤੇ ਮਰਦਾਨਾ ਕਹਿੰਦਾ ਮਹਾਰਾਜ ਧਰਤੀ ਆ ਗਈ। ਕਹਿੰਦੇ ਕਾਹਨੂੰ ਮਰਦਾਨਿਆ, ਹੁਣੇ ਪਤਾ ਲੱਗ ਜਾਣਾ ਤੈਨੂੰ। ਜਦ ਮਗਰਮੱਛ ਦੇ ਮੂੰਹ ਕੋਲ ਚਲੇ ਗਏ, ਤੁਰਦੇ ਤੁਰਦੇ, ਬਹੁਤ ਲੰਬਾ ਮਗਰਮੱਛ ਸੀ ਉਹ, ਕਈ ਮੀਲ ਲੰਬੇ ਹੁੰਦੇ ਨੇ ਕਈ ਮਗਰਮੱਛ, ਜਿਹੜੇ ਗਹਿਰੇ ਸਮੁੰਦਰਾਂ ਦੇ ਮਗਰਮੱਛ ਨੇ। ਡਰ ਗਿਆ ਮਹਾਰਾਜ, ਇਹ ਤਾਂ ਮਗਰਮੱਛ ਹੈ, ਖਾ ਜਾਏਗਾ। ਕਹਿੰਦੇ ਨਹੀਂ ਮਰਦਾਨੇ, ਇਹਦੇ ਕਰਕੇ ਇਸ ਰਸਤੇ ਆਉਣਾ ਪਿਆ ਆਪਾਂ ਨੂੰ, ਇਹ ਵਿਚਾਰਾ ਤ੍ਰੇਤੇ ਦਾ ਇੱਥੇ ਪਿਆ ਹੈ ਪਾਣੀ ਦੇ ਵਿੱਚ। ਸੋ ਉਸ ਵਕਤ ਜਦੋਂ ਮਹਾਰਾਜ ਨੇ ਚਰਨ ਪਾਏ, ਉਹਦੇ ਸਿਰ ਦੇ ਉੱਪਰ ਪਹੁੰਚ ਗਏ, ਮਗਰਮੱਛ ਦੀ ਸੁਰਤੀ ਪੁਰਾਣੀ ਖੁੱਲ੍ਹ ਗਈ, ਫਿਰ ਆਵਾਜ਼ ਬੰਦਿਆਂ ਵਾਂਗੂ ਦੇ ਕੇ ਕਹਿੰਦਾ ਬਖਸ਼ ਲਓ ਮਹਾਰਾਜ, ਹੁਣ ਮੈਨੂੰ ਬਖਸ਼ ਲਓ, ਮੈਂ ਬਹੁਤ ਰਹਿ ਲਿਆ ਪਾਣੀ ਵਿੱਚ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, 8 ਪਹਿਰ ਤੇਰੇ ਬਾਕੀ ਨੇ ਭਾਈ, ਹੁਣ ਸਰੀਰ ਛੱਡਣ 'ਚ, ਅਤੇ 8 ਪਹਿਰ ਅਸੀਂ ਤੇਰੇ ਉੱਤੇ ਹੀ ਚੌਂਕੜਾ ਲਾ ਕੇ ਬੈਠੇ ਰਹਾਂਗੇ, ਅਤੇ ਤੂੰ 8 ਪਹਿਰ ਤੱਕ ਹੁਣ ਆਖੀ ਚੱਲ, ਵਾਹਿਗੁਰੂ 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 8 ਪਹਿਰ ਜਾਪ ਕਰਾਇਆ ਗੁਰੂ ਨਾਨਕ ਦੇਵ ਜੀ ਨੇ। ਜਦੋਂ ਐਨ ਅੰਤਿਮ ਸਮਾਂ ਆ ਗਿਆ, ਸਤਿਗੁਰੂ ਮਹਾਰਾਜ ਕਹਿੰਦੇ ਲੈ ਭਾਈ, ਹੁਣ ਤੂੰ ਸਿੱਧਾ ਸੱਚਖੰਡ ਚਲਿਆ ਜਾਏਗਾ, ਕਿਉਂਕਿ ਗੁਰੂ ਨਾਨਕ ਨੂੰ ਤੂੰ ਗੁਰੂ ਧਾਰਿਆ, ਗੁਰਮੰਤਰ ਜਪਿਆ, ਇਸ ਕਰਕੇ ਜਿਹੜੇ ਹੁਕਮ ਦੇ ਵਿੱਚ ਨਹੀਂ ਨਾ ਚੱਲਦੇ ਉਹਨਾਂ ਨੂੰ ਮਹਾਰਾਜ ਫਿਰ ਕਹਿੰਦੇ ਨੇ ਭੁਆਂਟਣੀਆਂ ਖਾਣੀਆਂ ਪੈਂਦੀਆਂ, ਘੁੰਮਣਾ ਪੈਂਦਾ, ਭਟਕਣਾ ਪੈਂਦਾ 84 ਦੇ ਗੇੜੇ ਵਿੱਚ। ਇੱਕ ਨਾ ਉੱਤੇ ਹੋਰ ਪ੍ਰਕਾਰ ਦੀ ਕਿਰਪਾ ਕਰਦੇ ਨੇ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ, ਭਵਾਉਣਾ ਭਾਵ ਘੁਮਾ ਲੈਣਾ। ਇੱਕ ਨਾ ਉੱਤੇ ਕਿਰਪਾ ਕਰਕੇ ਸੰਸਾਰ ਵੱਲੋਂ, ਮਾੜੇ ਕੰਮਾਂ ਵੱਲੋਂ, ਜਿਵੇਂ ਭਾਈ ਬਿਧੀ ਚੰਦ ਨੂੰ ਭਾਈ ਅਦਲੀ ਨੇ ਘੁਮਾ ਲਿਆ, ਸਾਰਿਆਂ ਨੂੰ ਸਾਖੀ ਦਾ ਪਤਾ ਹੀ ਹੈ, ਭਾਈ ਬਿਧੀ ਚੰਦ ਮੱਝਾਂ ਗਾਵਾਂ ਜੀਆਂ ਚੋਰੀ ਕਰਕੇ ਲਿਆ ਰਹੇ ਸੀ, ਭਾਈ ਅਦਲੀ ਨੇ ਆਪਣੇ ਸ਼ਕਤੀ ਨਾਲ ਹੀ ਬਦਲ ਦਿੱਤੀਆਂ ਸੀ ਸਾਰੀਆਂ। ਭਾਈ ਬਿਧੀ ਚੰਦ ਚਰਨੀ ਪੈ ਗਿਆ, ਮੇਰੀ ਜਾਨ ਬਚਾਓ, ਤਾਂ ਭਾਈ ਬਿਧੀ ਚੰਦ ਦੀ ਬੁੱਧੀ ਨੂੰ ਹੀ ਘੁਮਾ ਦਿੱਤਾ ਉਹਨਾਂ ਨੇ। ਕਹਿੰਦੇ ਜੇ ਚੋਰੀਆਂ ਛੱਡੇਗਾ, ਸਿਮਰਨ ਕਰਨ ਲੱਗੇਗਾ, ਤਾਂ ਅਸੀਂ ਤੈਨੂੰ ਬਚਾਵਾਂਗੇ। ਉਸ ਵਕਤ ਗੁਰਮੁਖਾਂ ਨੇ ਕਿਰਪਾ ਕੀਤੀ, ਭਾਈ ਅਦਲੀ ਨੇ ਭਾਈ ਬਿਧੀ ਚੰਦ ਨੂੰ ਬਚਾਇਆ ਅਤੇ ਉਹਦੀ ਬਿਰਤੀ ਨੂੰ ਘੁਮਾ ਦਿੱਤਾ। ਫਿਰ ਗੁਰੂ ਅਰਜਨ ਦੇਵ ਦੇ ਚਰਨਾਂ 'ਚ ਆਏ, ਮੱਥਾ ਟੇਕਿਆ, ਨਾਮ ਦੀਆਂ ਦਾਤਾਂ ਪ੍ਰਾਪਤ ਹੋਈਆਂ, ਤਾਂ ਕਿੱਡੇ ਵੱਡੇ ਮਹਾਨ ਸੇਵਕ ਬਣੇ ਨੇ। ਹੁਕਮ ਹੈ ਅੰਦਰ ਸਭ ਕੋ, ਜਿਹੜੇ ਬ੍ਰਹਮ ਗਿਆਨੀ ਮਹਾਂਪੁਰਸ਼ ਹੁੰਦੇ ਨੇ ਉਹਨਾਂ ਦੇ ਹੁਕਮ ਵਿੱਚ ਹੀ ਸਾਰਾ ਕੁਛ ਹੁੰਦਾ। ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਕਥਾ ਕਰਦੇ ਸੀ, 4 ਘੰਟੇ ਕਥਾ ਕਰਦੇ ਰਹੇ, ਕੋਈ ਹਿੱਲਿਆ ਹੀ ਨਹੀਂ। ਇਹ ਬੋਪਾ ਰਾਏ ਪਿੰਡ ਦੀ ਗੱਲ ਹੈ, ਜਾਂ ਨਾ ਹਿੱਲਿਆ ਤਾਂ ਇੰਨੀ ਸੰਗਤ ਸੀ, ਤਿਲ ਸਿੱਟਣ ਨੂੰ ਥਾਂ ਨਹੀਂ ਸੀ। ਬਾਅਦ ਵਿੱਚ ਕਈ ਕਹਿਣ, ਜੀ ਤੁਸੀਂ ਅੱਜ ਇੰਨਾ ਸਮਾਂ ਲਾ ਤਾ, ਕੋਈ ਬੋਲਿਆ ਤੱਕ ਨਹੀਂ। ਮਹਾਂਪੁਰਸ਼ ਕਹਿੰਦੇ ਬ੍ਰਹਮ ਗਿਆਨ ਭਾਈ ਜਦੋਂ ਹੋ ਜਾਂਦਾ ਨਾ, ਉਦੋਂ ਬ੍ਰਹਮ ਗਿਆਨੀ ਦੀ ਮੁੱਠੀ ਵਿੱਚ ਹੀ ਹੁੰਦਾ ਮਨ ਸਾਰਿਆਂ ਦਾ, ਜਿੱਧਰ ਨੂੰ ਮਰਜ਼ੀ ਪ੍ਰੇਰ ਦਈਏ ਅਸੀਂ, ਜਿੱਧਰ ਨੂੰ ਮਰਜ਼ੀ ਘੁਮਾ ਦਈਏ, ਜਿਹਨੂੰ ਮਰਜ਼ੀ ਘੁਮਾ ਦਈਏ, ਕਿ ਇੰਨੀ ਸ਼ਕਤੀ ਹੋ ਜਾਂਦੀ, ਇੰਨੀ ਪਾਵਰ ਦੇ ਮਾਲਕ ਹੋ ਜਾਂਦੇ ਨੇ ਕਿ ਉਹਨਾਂ ਦੇ ਅੰਦਰ ਹਉਮੈ ਤਾਂ ਰਹਿੰਦੀ ਨਹੀਂ। ਹਉਮੈ ਜਿੱਥੇ ਨਹੀਂ ਉੱਥੇ ਪਰਮੇਸ਼ਰ ਆਪ ਹੈ। ਇਸ ਕਰਕੇ ਉਹਨਾਂ ਦੇ ਹੁਕਮ ਦੇ ਅੰਦਰ ਸਾਰੀ ਸ੍ਰਿਸ਼ਟੀ ਹੋ ਜਾਂਦੀ ਹੈ। ਬਾਹਰ ਹੁਕਮ ਨਾ ਕੋਏ, ਉਹਨਾਂ ਦੇ ਹੁਕਮ ਤੋਂ ਬਾਹਰ 84 ਲੱਖ ਜੂਨ ਦੇਵਤੇ ਕੀ ਦੈਂਤ ਕੀ ਸਾਰੇ ਜਾਣੇ ਉਹਨਾਂ ਦੇ ਹੁਕਮ ਦੇ ਵਿੱਚ ਹੋ ਜਾਂਦੇ ਨੇ। ਜਿਹੜੀਆਂ ਉਹਨਾਂ ਦੀਆਂ ਇੰਦਰੀਆਂ ਨੇ ਇਹ ਵੀ ਉਹਨਾਂ ਦੇ ਹੁਕਮ ਵਿੱਚ ਹੁੰਦੀਆਂ ਨੇ। ਹੁਣ ਆਪਣੀਆਂ ਅੱਖਾਂ ਆਪਣੇ ਹੁਕਮ ਵਿੱਚ ਨਹੀਂ ਹੈਗੀਆਂ, ਆਪਾਂ ਆਪਣੀਆਂ ਅੱਖਾਂ ਨੂੰ ਰੋਕ ਨਹੀਂ ਸਕਦੇ, ਕੰਨਾਂ ਨੂੰ ਨਹੀਂ ਰੋਕ ਸਕਦੇ, ਜ਼ੁਬਾਨ ਨੂੰ ਨਹੀਂ ਰੋਕ ਸਕਦੇ, ਮਨ ਨੂੰ ਨਹੀਂ ਰੋਕ ਸਕਦੇ। ਆਪਣੇ ਤੋਂ ਬਾਹਰੇ ਆਕੀ ਹੋਏ ਬੈਠੇ ਸਾਰੇ ਜਣੇ, ਜਿੱਥੇ ਜੀ ਕਰਦਾ ਚਲੇ ਜਾਂਦੇ ਨੇ, ਜੋ ਜੀ ਕਰਦਾ ਸਵਾਦ ਲੈਂਦੇ ਨੇ। ਬੜਾ ਰੋਕਦੇ ਆ ਮਨ ਨੂੰ ਵੀ ਬਾਣੀ ਸੁਣ, ਫਿਰ ਵੀ ਬਾਹਰ ਦੌੜਦਾ। ਪਰ ਜਿਹੜਾ ਬ੍ਰਹਮ ਗਿਆਨੀ ਬਣ ਜਾਂਦਾ,
ਜਿਹਦੇ ਉੱਤੇ ਕਿਰਪਾ ਹੋ ਜਾਂਦੀ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ, ਗੁਰੂ ਨਾਨਕ ਦੇਵ ਜੀ ਦੀ। ਉਹ ਜਿਹੜੇ ਬ੍ਰਹਮ ਗਿਆਨੀ ਨੇ ਉਹਨਾਂ ਦਾ ਮਨ ਕਿਤੇ ਨਹੀਂ ਜਾਂਦਾ ਨਾ ਆਉਂਦਾ, ਸਾਰੀਆਂ ਇੰਦਰੀਆਂ ਪ੍ਰਾਣ ਮਨ ਹਰੇਕ ਚੀਜ਼ ਉਹਨਾਂ ਦੇ ਹੁਕਮ ਦੇ ਅੰਦਰ ਹੋ ਜਾਂਦੀ ਹੈ। ਜਿੱਤ ਲਾਈਆਂ ਤਿੱਤ ਲੱਗਦੀਆਂ ਨੇ ਖਿੰਜੋ ਤਾੜਾ, ਖਿੰਜੋ ਤਾੜਾ ਨਹੀਂ ਹੁੰਦਾ ਆਪਣਾ, ਤਾਂ ਖਿੰਜੋ ਤਾੜਾ ਹੀ ਚੱਲਦਾ ਰਹਿੰਦਾ ਵੀ ਮੈਂ ਉੱਧਰ ਦੇਖਣਾ ਨਹੀਂ, ਫਿਰ ਅੱਖਾਂ ਦੇਖਦੀਆਂ ਨੇ, ਮੈਂ ਉਹ ਖਾਣਾ ਨਹੀਂ, ਫਿਰ ਖਾਣ ਲੱਗ ਜਾਂਦੇ। ਨਾਨਕ ਹੁਕਮ ਹੈ ਜੇ ਬੁੱਝੈ, ਬੁੱਝੈ ਪਾਠ ਹੈ, ਬੁੱਝੈ ਮੋਮਬੱਤੀ ਬੁੱਝਦੀ ਹੈ, ਬਿਜਲੀ ਬੁੱਝਦੀ ਹੈ, ਬੱਲਬ ਬੁੱਝ ਗਿਆ, ਤ੍ਰਿਸ਼ਨਾ ਬੁੱਝਦੀ ਹੈ, ਇਹ ਬੁੱਝਣ ਵਾਲੀਆਂ ਚੀਜ਼ਾਂ ਜਿੱਥੇ ਆਉਣਗੀਆਂ ਉੱਥੇ ਪੋਲਾ ਅੱਖਰ ਹੈ ਬੁੱਝ, ਬੁੱਝ ਗਿਆ। ਜਿੱਥੇ ਬੁੱਝੈ ਸਮਝਣ ਦਾ ਵਾਚਕ ਹੈ ਤਾਂ ਉੱਥੇ ਆਪਾਂ ਨੇ ਬੁੱਝੈ ਤਾਂ ਇਹਨੂੰ ਝੱਜੇ ਦੇ ਉੱਤੇ ਬੱਬੇ 'ਤੇ ਅਧਕ ਲਾ ਕੇ ਬੁੱਝੈ। ਨਾਨਕ ਹੁਕਮ ਹੈ ਜੇ ਬੁੱਝੈ, ਜੇ ਕੋਈ ਹੁਕਮ ਨੂੰ ਸਮਝ ਲਵੇ, ਜੇ ਕੋਈ ਬੁੱਝ ਲਵੇ, ਜੇ ਕੋਈ ਇਸ ਹੁਕਮ ਨੂੰ ਇਉਂ ਬੁੱਝ ਲਵੇ ਕਿ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ